महाराज कहने देखो वाहेगुरु करी चलो कन्ना नाल सुनी जाओ अवश्य निश्चय करके ही इस गाहो जिहड़ा डूंगा संसार समुंदर है यह हथ क जिन्ना ही डूंगा रह जाना थोड़े वास्ते दुनिया वास्ते बड़ा औखा है समुंदर तरना पर तुहाडे लई बहुत सौखा हो जाएगा। सागर तरियो बाछर खोज किन्ना क रह जाएगा सागर तरियो बाछर खोज। जिमें बछड़े की पैड़ हुंदी है वो बछड़े की पैर धरती उत्ते रखदा है थोड़ा जिहा डूंग जिहा पै जांदा है उहदे उत्ते जे पानी पै जाए तां वह बड़ा वड्डा कीड़ी वास्ते तां उही दरिया बन जांदा पर बंदा उहदे उत्तों सुते सिद्धी लंघ जांदा बच्चे की खोज तो पाप पैड़ तो। महाराज कहिंदे ने गुरसिख नूं तां असीं इउं संसार सागर तो तार दिंदे आ जिवें बच्चे की पैड़ दे उपरों बंदा लंघ जांदा गुरसिख नूं तां बहुत सौखा तारदे संसार सागर तो पर गुरसिख का काम है वाहिगुरु करी जाए। जिवें भाई मरदाना जी ने वाहिगुरु किया समुंदर दे उत्ते तुरन लग पे। महाराज जी जिहड़ा असगाह बहुत डूंगा परमात्मा है समुंदर दी न्याई गुणा दा सागर है ये जीव नूं किवें प्राप्त होवे। महाराज कहिंदे भाई ये भी नाम सुनन नाल ही हो जांदा हाथ होवे कहिंदे जीव दे हाथ दे विच आ जांदा परमात्मा किवें कह रविदास हाथ पै नेरा सहजे होए सो होए। वाहेगुरू तां इउं दिखण लग जांदा जिवें हाथ ते रखी चीज दिखण लग जांदी है सुणिआ हाथ होवै असगाह। ये जिहड़ा जीव है हाथ क जिन्ना है छोटा जिहा साढ़े क तीन हाथे इहदा कद है सारा ही घणी तां पौने चार बहुता लम्मा हो कोई पौने चार हाथ होगा। ये जिहड़ा हाथ क जिन्ना जीव हाथ नाल मिणिआ जांदा छोटा जिहा अलपक जिहा जीव है जिहड़ा नाम दे श्रवण करने करके इस गाह डूंगा परमात्मा दा रूप हो जाता है। हर हर जन दुई एक है बिद विचार कछ नाहे जलते उपज तरंग ज्यों जल ही बिखे समाहे। इस करके महाराज कहने ये जिहड़ा नाम दा श्रवण है ना इहदे नाल तां दरिया होवे समुंदर होवे संसार सागर होवे सब कुछ ही पार हो जाईदा है। इहदे नाल तां बंदा भी समुंदर सागर जिहड़ा है गुर सागर रतनी भरपूरे अमृत संत चुगा नहीं दूरे वह गुरु का रूप ही हो जाता गुरसिख नाम दे श्रवण करने नाल। क्योंकि महाराज ने यह चीज आपां नूं समझ लो समझाई इस तरह है जिवें महात्मा जन कहिंदे ने सार कतावली वाले पंडित गुलाब सिंह जी कि पारस मैं और संत मैं बड़ो अंतरों जान। पारस दे विच ते संतां विच बहुत फर्क हुंदा वह लोहा कंचन करे वह करे आप समान। ओ जिहड़ा लोहा है पारस दी वट्टी लोहे नूं लाओ ओ सोना बन जांदी है। पारस किसे नूं पारस नहीं बना सकदा पारस दूजे नूं लोहे नूं जां जिहड़ियां धातां ने सत इहनां नूं सोना बना दिंदा पर संत महात्मा दे कोल जेड़ा भी रहन लग जांदा है उहनू संती बना दिंदे ने। गुरु दे कोल बैठण वाला गुरसिख हौली 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 गुरु दा रूप ही बन जांदा है उहनां दोनां च कोई फर्क ही नहीं रहिंदा गुरु रूप हो जांदा है। बाबा बुढ़ा जी गुरु रूप बन गए गुरु अंगद देव जी कोल रहिंदिआं रहिंदिआं गुरु अंगद देव जी बन गए बाबा लहणा तो बदल गए। सो महाराज दे कोल अनेकां गुरसिख रहे ने ते अनेकां ही गुरु दा रूप होए ने। सतगुरु महाराज सच्चे पातशाह कहिंदे ने इस करके वह गुरु दा रूप ही बन जांदे ने जिहड़े गुरु दे कोल रहिंदे ने। ते सतगुरु जी गुरसिख नूं गुरसिख नहीं बनाउंदे कहिंदे खालसा मेरो रूप है खास खालसे मैं हूं करो निवास ਆਪਾਂ ਨੂੰ ਇਹ ਪਦਵੀ ਨਹੀਂ ਦਿੱਤੀ ਕਿ ਤੁਸੀਂ ਮੇਰੇ ਚੇਲੇ ਹੋ, ਥੱਲੇ ਬੈਠੋ ਬਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਗੁਰਸਿੱਖ ਮੇਰੇ ਨਾਲੋਂ ਵੀ ਉੱਚਾ ਹੈ। ਆਪਾਂ ਨੂੰ ਤਾਂ ਬੜੀ ਵੱਡੀ ਪਦਵੀ ਦੇ ਤੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਮੇਰਾ ਸਤਿਗੁਰ ਪੂਰਾ। ਕਹਿੰਦੇ ਇਹ ਜਿਹੜਾ ਖਾਲਸਾ ਨਾ, ਇਹ ਮੇਰਾ ਸਤਿਗੁਰੂ ਹੈ। ਕਹਿੰਦੇ ਮੈਂ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਬੜੀ ਵੱਡੀ ਬਖਸ਼ਿਸ਼ ਆਪਣੇ ਤੇ ਸੁਣਿਆ, ਹਾਥ ਹੋਵੇ ਅਸਗਾਹ। ਨਾਮ ਦੀ ਸਰਵਣ ਦੀ ਸ਼ਕਤੀ ਹੈ, ਸਾਰੀ ਸੁਣ ਕੇ ਹੀ ਕੰਮ ਸ਼ੁਰੂ ਹੋਣਾ ਹੈ। ਇਸ ਕਰਕੇ ਕਾਹਲੀ ਮਤ ਕਰੋ, ਕਾਹਲੀ ਕਰਨ ਵਿੱਚ ਕੋਈ ਫਾਇਦਾ ਨਹੀਂ ਹੈ। ਟਕਾ ਦੇ ਨਾਲ ਜਿੰਨੀ ਬਾਣੀ ਪੜ੍ਹ ਸਕੋ ਪੜ੍ਹ ਕੇ, ਵਿਚਾਰ ਕੇ, ਸੁਣ ਸੁਣ ਕੇ, ਕੰਨਾਂ ਨਾਲ ਸੁਣਨ ਦੇ ਮਹਾਤਮ ਨੂੰ ਸਮਝੋ। ਬਸ ਜਿਨ੍ਹਾਂ ਨੂੰ ਸ਼ਰਵਣ ਦਾ ਮਹਾਤਮ ਪਤਾ ਲੱਗ ਗਿਆ ਉਹਨਾਂ ਜੀਵਾਂ ਦੀ ਕਲਿਆਣ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਗਾਸ। ਗਾਸ ਖੇੜੇ ਨੂੰ ਕਹਿੰਦੇ ਨੇ, ਵਾ ਵਿਸ਼ੇਸ਼ ਕਰਕੇ ਗਾਸ ਖੇੜਾ ਵਿਗਾਸ ਹੋ ਜਾਂਦਾ। ਵਿਸ਼ੇਸ਼ ਖੇੜਾ, ਖੇੜਾ ਤਾਂ ਸਧਾਰਨ ਹੈ, ਵਿਸ਼ੇਸ਼ ਖੇੜਾ ਪਰਮੇਸ਼ਰ ਦੇ ਨਾਮ ਦਾ। ਸੁਣਿਆ ਦੁੱਖ ਪਾਪ ਕਾ ਨਾਸ, ਫਿਰ ਨਾਮ ਦੇ ਸ਼ਰਵਣ ਕਰਨੇ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ ਸੁਤੇ ਸਿੱਧੀ ਹੁੰਦਾ ਰਹਿੰਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰਬਾਣੀ ਦਾ ਸੁਣੀ ਜਾਣਾ, ਇੱਕ ਮਿੱਕ ਹੋ ਜਾਣਾ, ਸੁਰਤੀ ਹੋਰ ਕਿਤੇ ਜਾਣੀ ਨਾ ਜਿਨ੍ਹਾਂ ਦੀ, ਗੁਰਬਾਣੀ ਅੰਦਰ ਲੀਨ ਹੋ ਜਾਣਾ। ਇਹ ਤਾਂ ਇੰਨੀ ਵੀ ਸੁਰਤੀ ਹੋ ਜਾਂਦੀ ਹੈ ਜਦ ਭਾਈ ਮਰਦਾਨਾ ਜੀ ਕੀਰਤਨ ਕਰਦੇ, ਕਈ ਵਾਰੀ ਗੁਰੂ ਨਾਨਕ ਦੇਵ ਜੀ ਫਿਰ ਲੀਨ ਹੋ ਜਾਂਦੇ ਬ੍ਰਹਮ ਦੇ ਵਿੱਚ ਵਾਪਸ। ਜਦ ਭਾਈ ਮਰਦਾਨੇ ਅੱਖਾਂ ਖੋਲਣੀਆਂ, ਮਹਾਰਾਜ ਕਿੱਧਰ ਚਲੇ ਗਏ? ਫਿਰ ਬੇਨਤੀਆਂ ਕਰਨੀਆਂ, ਫਿਰ ਮਹਾਰਾਜ ਨੇ ਪ੍ਰਗਟ ਹੋ ਜਾਣਾ। ਮਹਾਰਾਜ ਜੀ ਆਪ ਜੀ ਕਿੱਧਰ ਚਲੇ ਗਏ ਸੀ? ਕਹਿੰਦੇ ਮਰਦਾਨਿਆ ਇੰਨੇ ਲੀਨ ਹੋ ਗਏ ਕਿ ਇੰਨੇ ਲੀਨ ਹੋ ਗਏ ਕਿ ਵਿੱਚ ਹੀ ਚਲੇ ਗਏ ਉਹਦੇ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ ਵਾਲਾ ਤਾਂ ਕੰਮ ਵੱਖਰਾ ਹੈ। ਮਹਾਰਾਜ ਤਾਂ ਜਲ ਰੂਪ ਹੋ ਜਾਂਦੇ ਸੀ, ਕਈ ਵਾਰੀ ਦਰਵੀਭੂਤ ਹੋ ਜਾਂਦੇ। ਬਈ ਕਿਵੇਂ ਹੋ ਜਾਂਦੇ ਨੇ ਦਰਵੀਭੂਤ? ਕਈ ਵਾਰੀ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਬੰਦਿਆਂ ਦੀਆਂ ਅੱਖਾਂ ਵਿੱਚੋਂ ਅੱਥਰੂ ਆਈ ਜਾਂਦੇ ਨੇ, ਉਹ ਦਰਵੀਭੂਤ ਹੋ ਗਿਆ। ਇੱਥੇ ਤਾਂ ਗੁਰੂ ਨਾਨਕ ਦੇਵ ਜੀ ਸਾਰੇ ਹੀ ਜਲ ਰੂਪ ਹੋ ਗਏ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਲ ਰੂਪ ਹੋ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ। ਤੇ ਕਹਿੰਦੇ ਮਰਦਾਨਾ ਭਾਈ, ਮਹਾਰਾਜ ਇਹ ਜਿਹੜਾ ਇੱਥੇ ਜਲ ਹੁਣ ਪਿਆ ਹੈ ਇਹਦਾ ਕੀ ਬਣੇਗਾ? ਕਹਿੰਦੇ ਮਰਦਾਨੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਬਣੇਗਾ। ਇਹ ਅੰਮ੍ਰਿਤ ਜਲ ਉਦੋਂ ਪ੍ਰਗਟ ਹੋਏਗਾ, ਹੁਣ ਇਹ ਅਲੋਪ ਹੋ ਜਾਏਗਾ। ਤਾਂ ਗੁਰੂ ਨਾਨਕ ਦੇਵ ਜੀ ਨੇ ਨਾਮ ਅੰਮ੍ਰਿਤ ਦਾ ਸਰੋਵਰ ਬਣਾਇਆ ਸ੍ਰੀ ਹਰਿਮੰਦਰ ਸਾਹਿਬ। ਸ਼ਬਦ ਕਰਕੇ ਬਣਿਆ ਹਰਿਮੰਦਰ ਸਾਹਿਬ, ਬੜੀ ਡੂੰਘੀ ਥਿਊਰੀ ਹੈ ਮਹਾਰਾਜ ਦੀ। ਸ਼ਬਦ ਕਰਕੇ ਹਰਿਮੰਦਰ ਸਾਹਿਬ, ਸ਼ਬਦ ਦੇ ਨਾਲ ਜਲ ਬਣਾ ਦਿੱਤਾ, ਕਿਉਂਕਿ ਸ਼ਬਦ ਨੇ ਤਾਂ ਸ੍ਰਿਸ਼ਟੀ ਰਚੀ ਹੈ। ਇਸ ਕਰਕੇ ਤਾਂ ਕੋਈ ਕਿੰਤੂ ਨਹੀਂ ਆਪਾਂ ਨੂੰ ਸ਼ਬਦ ਨਾਲ ਜਲ ਕਿਵੇਂ ਬਣ ਗਿਆ। ਸ਼ਬਦ ਨੇ ਤਾਂ ਪੰਜ ਤੱਤ ਬਣਾਏ ਨੇ, ਤੁਸੀਂ ਇਕੱਲੇ ਜਲ ਨੂੰ ਕਹਿੰਦੇ ਹੋ। ਮਹਾਰਾਜ ਕਹਿੰਦੇ ਜੇ ਨਾਮ ਨੂੰ ਸ਼ਰਵਣ ਕਰਦਾ ਰਹੇ, ਸ਼ਰਵਣ ਕਰਦਿਆਂ ਕਰਦਿਆਂ ਹੌਲੀ ਹੌਲੀ ਦੁੱਖਾਂ ਅਤੇ ਪਾਪਾਂ ਦਾ ਨਾਸ ਹੀ ਹੋ ਜਾਂਦਾ। ਮੰਨੇ ਕੀ ਗਤ ਕਹੀ ਨਾ ਜਾਏ, ਜਿਹੜੇ ਮੰਨਣ ਕਰਨ ਵਾਲੇ ਨੇ, ਚਾਹੇ ਉਹ ਬਚਨ ਨੂੰ ਮੰਨਦੇ ਨੇ, ਚਾਹੇ ਉਹ ਨਾਮ ਨੂੰ ਮੰਨਦੇ ਨੇ, ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨਿਆ ਹੈ ਉਹਨਾਂ ਦੀ ਜਿਹੜੀ ਗਤ ਅਵਸਥਾ ਹੈ, ਉਹਨਾਂ ਦੀ ਗਤ ਗਿਆਨ ਦੀ ਅਵਸਥਾ ਹੈ, ਉਹਨਾਂ ਦੀ ਜਿਹੜੀ ਗਤ ਚਾਲ ਹੈ, ਉਹਨਾਂ ਦੀ ਜਿਹੜੀ ਗਤ ਰੀਤੀ ਅਤੇ ਮਰਿਆਦਾ ਹੈ, ਉਸ ਨੂੰ ਕੋਈ ਕਹਿ ਨਹੀਂ ਸਕਦਾ। ਮੰਨਣ ਕੀਤਾ ਪੰਜਵੇਂ ਪਾਤਸ਼ਾਹ ਨੇ ਬਚਨ, ਚੌਥੇ ਪਾਤਸ਼ਾਹ ਨੇ ਕੀਤਾ ਕਿ ਤੁਸੀਂ ਆਪਣੇ ਤਾਇਆ ਜੀ ਦੇ ਸਪੁੱਤਰ ਦੇ ਵਿਵਾਹ ਕਾਰਜ ਵਿੱਚ ਜਾਣਾ। ਹੁਣ ਇਹਦੇ ਲਈ ਬਚਨ ਨਹੀਂ ਮੰਨਿਆ ਪਿਰਥੀਏ ਨੇ, ਇਹਦੇ ਲਈ ਬਚਨ ਨਹੀਂ ਮੰਨਿਆ महादेव जी ने इहदे लई वचन मन्निया पंजवें पातशाह ने लाहौर रहे दो साल तक बुलाया ना चिट्ठी भेजी फिर दूजी फिर तीजी तो उस वक्त जब चिट्ठी भेजी चौथी चिट्ठी फिर महाराज नूं मिली जाके तीसरी फिर महाराज नूं बुलाया वचन मन्निया मन्नण करके गुरता गद्दी पाई जिन्हां जिन्हां ने वचन मन्निया है भाई जीवन होया सत्तवें पातशाह वेले करतारपुर साहब 1712 दे विच जोड़ मेला मनाया सी महाराज जी ने उत्थे बड़े इकट्ठ विच एक ब्राह्मण का लड़का चढ़ाई करे वह चक लिया अपने लड़के नूं लिया के उन्हें दरवाजे च पाता महाराज अगे रोण लग पिया महाराज जी नूं राजी करो सतगुरु महाराज कहने भाई परालब्ध हुंदी बंदा चढ़ाई कर गया बस हुण राजी की करना इहनूं इहनूं महाराज जी जिउंदा करो महाराज कहने ना भाई कुदरत दे असूलां नूं आपां तोड़ नहीं सकते हुण जिहड़े मूहरे मूहरे बैठे सी चार मूहरलियां कतारां च बंदे खास खास महाराज दे बहुता नेड़े समझदे अपने आप नूं ओह जी पंज सत जाने महाराज कर दो जी चलो जाऊंदा कर दो जी सिफारिशां ला के कर महाराज सत्तवें पातशाह कहिंदे अच्छा भाई जे जाऊंदा करना फिर इउं करो थोड़े चो एक जाना शरीर छड़ दिओ आपां ब्राह्मण दा लड़का जाऊंदा करने फिर नीवियां पा लईआं फिर महाराज ने एक घड़ी तक चुप रखी फिर महाराज कहिंदे हां भाई कोई शरीर छड़ेगा फिर एक घड़ी तक चुप छाई नहीं सब नीवियां पै गई इन्हे नूं पिछले पासे बैठा सी भाई भगतू दा पुत्र भाई जीवन उन्हें सोचा भी जे महाराज ने तीन वचन करते कोई ना उठा तो बड़ी बदनामी वाली गल है थोड़ी देर बाद महाराज ने फिर कहा क्यों भाई कोई उठेगा कोई देगा अपना सिर भाई जीवन चुप करके पिछले दरवाजे निकल गया उठ के जाके इनान करके अपना शरीर छड़ता जपजी साहब का पाठ करके ब्राह्मण का लड़का ज्यौदा हो गया महाराज एकदम उठ के खड़े हो गए कहने केड़े मेरे प्यारे गुरसिख ने शरीर छड़िया किने मेरा वचन मन्या कौन है वह कौन उठ के गया इतों सारिया पुछया पहरेदार पुछया पिछला पहरेदार कहना इतों हने भाई भगतू का सपुत्र भाई जीवन उठ के गया महाराज सचे पातशाह कहने ब्राह्मण असी अपना पुत मार के तेरा पुत ज्यौदा किया वो मेरा पुत्र चढ़ाई कर गया इहदियां सारियां कुलां ही तर जाणगियां कुल ही कुलां तार दित्तियां इन्ना वड्डा वार नहीं किसे नूं दित्ता कहणगे तेरियां 21 कुलां तरन बाबा मोहरी जी नूं कहा सी तीजे पातशाह ने तेरियां 42 कुलां तरनगियां इत्थे कहता तेरियां सारियां कुलां ही तरनगियां क्यों मन्ने की गत कही ना जाए जिन्हां ने मन्नण कीता है उन्हां दी गत अवस्था चाल मर्यादा उन्हां दी कोई भी गलबात नूं आपां कह नहीं सकते मन्नण करन वाले परे तो परे पए ने मन्निया है पंजां प्यारिआं ने एक सिर दी लोड़ है एक सिख दा सिर चाहीदा है मन्ने की गत कही ना जाए पंजां ने खड़े होके वारी वारी सिर दित्ते अपने सतगुरु कहिंदे ने जिन्हां ने मेरा वचन मन लिया उन्हां दी गत अवस्था नूं कोई कह नहीं सकेगा जिहड़ा जिहड़ा मेरा वचन मन के जिवें मैं कहा है दुनिया दी कान करोड़ छड्ड के जिहड़ा अमर छक लएगा मर्यादा च आ जाएगा बाणी पढ़ी जाएगा मेरे दसे हुए सारे असूलों के उत्ते पहरा देवेगा ਉਹਨਾਂ ਦੀ ਇੰਨੀ ਉੱਚੀ ਅਵਸਥਾ ਹੋ ਜਾਏਗੀ ਕੋਈ ਉਹਨਾਂ ਦੀ ਅਵਸਥਾ ਨੂੰ ਦੱਸ ਨਾ ਸਕੇਗਾ, ਕਹਿ ਨਾ ਸਕੇਗਾ ਕਿ ਕਿੰਨੀ ਕੁ ਉੱਚੀ ਅਵਸਥਾ ਹੈ। ਜੇ ਕੋ ਕਹੇ ਪਿੱਛੇ ਪਛਤਾਏ, ਜੇ ਕੋਈ ਕਹੇਗਾ ਉਹਨਾਂ ਦੀ ਅਵਸਥਾ ਨੂੰ ਕਿ ਇਹਦੀ ਇੰਨੀ ਕੁ ਅਵਸਥਾ, ਇਹਦੀ ਇੰਨੀ ਕੁ ਅਵਸਥਾ ਹੈ, ਬਾਅਦ ਵਿੱਚ ਉਹਦੇ ਪੱਲੇ 'ਚ ਪਛਤਾਵਾ ਹੀ ਰਹਿ ਜਾਏਗਾ। ਜੇ ਕੋ ਕਹੇ ਪਿੱਛੇ ਪਛਤਾਏ, ਪਛਤਾਉਣਾ ਰਹਿ ਜਾਏਗਾ ਉਹਦੇ ਪੱਲੇ 'ਚ। ਪਛ ਇੱਕ ਛੱਛਾ ਮੁਕਤਾ ਹੈ, ਪਛਤਾਏ ਇਹ ਪਛ ਨਹੀਂ ਹੈ, ਇਹ ਛੱਛੇ ਔਂਕੜ ਹੈ, ਪਛਤਾਏ। ਜੇ ਕੋਈ ਉਹਨਾਂ ਦੀ ਅਵਸਥਾ ਨੂੰ ਕਹਿੰਦਾ, ਬਾਅਦ ਵਿੱਚ ਪਛਤਾਉਣਾ ਪੈਂਦਾ ਉਹਨੂੰ ਕਿ ਬਈ ਇਹਨਾਂ ਦੀ ਅਵਸਥਾ ਤਾਂ ਬਹੁਤ ਉੱਚੀ ਹੈ, ਇੰਨੀ ਅਵਸਥਾ ਤਾਂ ਕਿਸੇ ਦੀ ਉੱਚੀ ਹੋ ਹੀ ਨਹੀਂ ਸਕਦੀ, ਕਿਉਂਕਿ ਅਵਸਥਾ ਨੇ ਤਾਂ ਆਪਣੇ ਅੰਦਰ ਅੰਦਰ ਬਣਨਾ। ਬਾਹਰੋਂ ਦੇਖਣ ਨੂੰ ਤਾਂ ਉਹੀ ਲੱਤਾਂ ਬਾਹਾਂ ਦਿਖਦੀਆਂ, ਸਰੀਰ ਦਿਖਦਾ, ਬਾਹਰੋਂ ਦੇਖਣ ਨੂੰ ਬੰਦੇ ਦਾ ਪਤਾ ਨਹੀਂ ਲੱਗਦਾ, ਪਰ ਅਵਸਥਾ ਉਹਦੀ ਇੰਨੀ ਉੱਚੀ ਹੋ ਜਾਂਦੀ ਹੈ ਕਿ ਇੱਕ ਛਿੰਨ ਵਿੱਚ ਅੱਖਾਂ ਮੀਚ ਕੇ ਸੱਚਖੰਡ ਅੱਖਾਂ ਖੋਲਦਾ ਤੇ ਇਸ ਦੁਨੀਆਂ ਵਿੱਚ। ਇੰਨੀ ਉੱਚੀ ਅਵਸਥਾ ਮਹਾਰਾਜ ਨੂੰ ਦਿੰਦੇ ਨੇ। ਮਹਾਰਾਜ ਜੇ ਅਵਸਥਾ ਕਹੀ ਨਹੀਂ ਜਾਂਦੀ, ਚਲੋ ਕਹਿਣੀ ਔਖੀ ਹੁੰਦੀ ਹੈ, ਤਾਂ ਆਪਾਂ ਲਿਖ ਕੇ ਦੇਖ ਲੈਂਦੇ। ਲਿਖ ਕੇ ਤਾਂ ਬੰਦੇ ਦਾ ਹੌਲੀ ਹੌਲੀ ਭੇਦ ਪੈ ਹੀ ਜਾਂਦਾ, ਕਾਗਜ਼ ਕਲਮ ਨਾ ਲਿਖਣ ਹਾਰ। ਮਹਾਰਾਜ ਕਹਿੰਦੇ ਜੇ ਕਲਮ ਦਵਾਤ ਲੈ ਕੇ ਕਾਗਜ਼ ਲੈ ਕੇ ਲਿਖਣ ਲੱਗ ਜਾਈਏ, ਲਿਖਦਿਆਂ ਲਿਖਦਿਆਂ ਸ਼ਾਹੀ ਮੁੱਕ ਜਾਏਗੀ, ਕਲਮਾਂ ਘਸ ਜਾਣਗੀਆਂ, ਬੰਦਾ ਮਰ ਜਾਏਗਾ। ਪਰ ਰੱਬ ਦੇ ਪਿਆਰਿਆਂ ਦੀ ਅਵਸਥਾ ਨੂੰ ਕੋਈ ਲਿਖ ਨਹੀਂ ਸਕਦਾ, ਕਿਉਂਕਿ ਭਲਿਓ ਲੋਕੋ, ਰੱਬ ਦਾ ਪਿਆਰਾ ਰੱਬ ਦਾ ਰੂਪ ਹੀ ਬਣ ਜਾਂਦਾ। ਜਦ ਰੱਬ ਦਾ ਕੋਈ ਅੰਤ ਨਹੀਂ, ਫਿਰ ਉਹਦੇ ਪਿਆਰਿਆਂ ਦਾ ਅੰਤ ਕਿਵੇਂ ਪਾ ਲਓਗੇ ਤੁਸੀਂ? ਇਸ ਕਰਕੇ ਨਾ ਕਾਗਜ਼ ਨਾ ਕਲਮ, ਕਬੀਰ ਸਾਧ ਸਮੁੰਦਰ ਮਸ ਕਰੋ ਕਲਮ ਕਰੋ ਬੰਦ ਰਾਏ। ਕਬੀਰ ਜੀ ਕਹਿੰਦੇ ਮੈਂ ਸੱਤਾਂ ਸਮੁੰਦਰਾਂ ਦੀ ਸ਼ਾਹੀ ਲੈ ਕੇ ਪੂਰੀ ਧਰਤੀ ਦੇ ਦਰਖਤਾਂ ਦੀਆਂ ਕਲਮਾਂ ਬਣਾ ਕੇ ਜੇ ਰੱਬ ਦਾ ਜਸ ਲਿਖਣ ਲੱਗਾ ਤਾਂ ਵੀ ਘੱਟ। ਦਸਵੇਂ ਪਾਤਸ਼ਾਹ ਕਹਿੰਦੇ ਗਣੇਸ਼ ਸਭ ਤੋਂ ਤੇਜ਼ ਲਿਖਾਰੀ ਹੈ, ਜੇ ਗਣੇਸ਼ ਜੀ ਨੂੰ ਲਿਖਾਰੀ ਲਾ ਕੇ ਕਰੋੜਾਂ ਸਾਲ ਲਿਖਾਉਂਦਾ ਰਹਾਂ ਤਾਂ ਵੀ ਵਾਹਿਗੁਰੂ ਦਾ ਜਸ ਨਹੀਂ ਲਿਖਿਆ ਜਾਂਦਾ, ਤਾਂ ਵੀ ਰੱਬ ਦੇ ਪਿਆਰਿਆਂ ਦੀ ਮਹਿਮਾ ਲਿਖਣੀ ਪਰੇ ਤੋਂ ਪਰੇ ਹੈ, ਉਹਨਾਂ ਦਾ ਕੋਈ ਅੰਤ ਨਹੀਂ ਹੈ। ਆਪਾਂ ਨੂੰ ਸਮਝਾਉਂਦੇ ਨੇ ਕਿ ਭਾਈ ਮੰਨਣ ਕਰਿਆ ਕਰੋ, ਮੰਨਣ ਜਿਹਦਾ ਹੈ ਬਹੁਤ ਵੱਡੀ ਬਖਸ਼ਿਸ਼ ਹੈ, ਇਹ ਕਿਤੇ ਛੋਟੀ ਜਿਹੀ ਗੱਲ ਨਹੀਂ ਮੰਨਣ ਕਰਨਾ। ਮੰਨੇ ਕਾ ਬਹਿ ਕਰਨ ਵਿਚਾਰ, ਮੰਨਣ ਕਰਨ ਵਾਲੇ ਬੰਦੇ ਦਾ ਬਹਿ ਕੇ ਸਤਸੰਗਤ ਵਿੱਚ ਵਿਚਾਰ ਕਰਦੇ ਨੇ। ਇੱਕ ਥਾਂ ਹੀ ਹੈ ਜਿੱਥੇ ਮੰਨਣ ਕਰਨ ਵਾਲੇ ਦਾ ਵਿਚਾਰ ਹੋ ਸਕਦਾ, ਜਿਨ੍ਹਾਂ ਦਾ ਬਹਿ ਗਿਆ ਮਨ, ਬੈਠ ਗਿਆ, ਇਸਤਤ ਹੋ ਗਿਆ, ਟਿਕ ਗਿਆ ਹੈ, ਉਹਨਾਂ ਦਾ ਵਿਚਾਰ ਜਿਹੜਾ ਹੈ ਮੰਨਣ ਕਰਨ ਵਾਲਿਆਂ ਦਾ, ਉਹ ਸਿਰਫ ਸਤਸੰਗਤ ਵਿੱਚ ਬੈਠ ਕਰਕੇ ਹੀ ਆਪਾਂ ਵਿਚਾਰ ਕਰ ਸਕਦੇ ਹਾਂ। ਹੋਰ ਕੋਈ ਸਥਾਨ ਨਹੀਂ ਜਿੱਥੇ ਬਹਿ ਕੇ ਆਪਾਂ ਮੰਨਣ ਕਰਨ ਵਾਲਿਆਂ ਦਾ ਵਿਚਾਰ ਕਰ ਸਕੀਏ, ਕਿਉਂਕਿ ਜਿਨ੍ਹਾਂ ਨੇ ਮੰਨਣ ਕੀਤਾ ਹੈ ਉਹਨਾਂ ਦਾ ਤਾਂ ਕੋਈ ਟਿਕਾਣਾ ਹੀ ਨਹੀਂ, ਕੋਈ ਅੰਤ ਨਹੀਂ ਹੈ, ਉਹਨਾਂ ਦਾ ਵਿਚਾਰ ਆਪਾਂ ਕਿੱਥੋਂ ਕਰ ਸਕਦੇ ਹਾਂ? ਉਹਦੇ ਵਿੱਚ ਇੱਕ ਪੰਕਤੀ ਮਹਾਰਾਜ ਨੇ ਜਿਵੇਂ ਲਿਖੀ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਨ ਹੈ। ਬ੍ਰਹਮ ਗਿਆਨੀ ਦੀ ਅੰਦਰਲੀ ਅਵਸਥਾ ਨੂੰ ਜਾਂ ਤਾਂ ਬ੍ਰਹਮ ਗਿਆਨੀ ਜਾਣਦਾ ਹੈ, ਜਾਂ ਕੋਈ ਦੂਸਰਾ ਬ੍ਰਹਮ ਗਿਆਨੀ ਜਾਣਦਾ, ਉਹਨੂੰ ਪਤਾ ਉਹਦੀਆਂ ਖੇਡਾਂ ਦਾ, ਦੂਸਰੇ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਕਿ ਕੀ ਹੋ ਰਿਹਾ ਸ੍ਰਿਸ਼ਟੀ ਦੇ ਉੱਤੇ। ਬ੍ਰਹਮ ਗਿਆਨੀ ਜਦੋਂ ਆਪਣਾ ਬਚਨ ਕਰਦੇ ਨੇ, ਕੋਲ ਬੈਠ ਜਾਣਗੇ, ਇੱਕ ਦੂਜੇ ਦੇ ਕੋਲ ਬੈਠੇ ਰਹਿਣਗੇ ਸਮਾਧੀਆਂ ਲਾ ਕੇ, ਫਿਰ ਉੱਠ ਜਾਣਗੇ 15-20 ਮਿੰਟ ਅੱਧਾ ਘੰਟਾ ਲਾ ਕੇ। ਬਾਅਦ ਵਿੱਚ ਆਪਾਂ ਕਹਾਂਗੇ ਇਹਨਾਂ ਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਆਪਸ ਵਿੱਚ, ਪਰ ਮੰਨੇ ਕੀ ਗੱਤ ਕਹੀ ਨਾ ਜਾਏ। ਉਹਨਾਂ ਦੀ ਅਵਸਥਾ ਨੂੰ ਕੌਣ ਕਹਿ ਸਕਦਾ ਵੀ ਉਹਨਾਂ ਤਾਂ ਅੰਦਰ ਅੰਦਰ ਗੱਲ ਕਰ ਵੀ ਲਈ ਆਪਣੀ, ਉਹ ਤਾਂ ਆਪਣੀ ਗੱਲ ਨੂੰ ਅੰਦਰੇ ਅੰਦਰ ਹੀ ਕਰ ਲੈਂਦੇ ਇੱਕ ਦੂਸਰੇ ਨਾਲ। ਇਸ ਕਰਕੇ ਇਹਨਾਂ ਦੀ ਅਵਸਥਾ ਜਿਹੜੀ ਹੈ ਮੰਨਣ ਕਰਨ ਵਾਲਿਆਂ ਦੀ, ਨਾ ਕੋਈ ਕਹਿ ਸਕਦਾ ਸੰਗਤ ਵਿੱਚ ਬਹਿ ਕੇ ਵਿਚਾਰ ਕਰ ਸਕਦੇ ਹਾਂ, ਉਹ ਵੀ ਪੂਰੀ ਨਹੀਂ। ਸੰਗਤ ਵਿੱਚ ਬਹਿ ਕੇ ਬਾਬਾ ਬੁੱਢਾ ਜੀ ਦੀ ਵਿਚਾਰ ਕਰਦੇ ਹਾਂ, ਉਹ ਵੀ ਆਪਾਂ ਕਰ ਨਹੀਂ ਸਕਦੇ ਪੂਰੀ। ਭਾਈ ਵੀਰੀ ਚੰਦ ਦੀ, ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਵਰਗਿਆਂ ਦੀ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਐਸਾ ਹੈ ਇਹ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ ਦਾ ਨਾਮ। ਨਿਰਅੰਜਨ ਮਾਇਆ ਕਾਲਖ ਤੋਂ ਰਹਿਤ, ਇਹ ਕਈ ਵਾਰੀ ਅਰਥ ਹੋ ਚੁੱਕਿਆ ਪਹਿਲਾਂ ਵੀ। ਇਹੋ ਜਿਹਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਮਾਇਆ ਕਾਲਖ ਤੋਂ ਰਹਿਤ, ਜੇ ਕੋ ਮਨ ਜਾਣੈ ਮਨ ਕੋਏ। ਮਹਾਰਾਜ ਕਹਿੰਦੇ ਜੇ ਕੋਈ ਮਨ ਦੇ ਵਿੱਚ ਇਹਦਾ ਮੰਨਣ ਕਰਨਾ ਜਾਣੇ ਨਾਮ ਦਾ, ਜਿਹਦਾ ਮਨ ਮੰਨ ਜਾਏ ਨਾਮ ਦੇ ਉੱਤੇ। ਜਦ ਤੱਕ ਆਪਣਾ ਮਨ ਨਹੀਂ ਮੰਨਦਾ ਅੰਮ੍ਰਿਤ ਉੱਤੇ, ਉਦੋਂ ਤੱਕ ਆਪਾਂ ਅੰਮ੍ਰਿਤ ਨਹੀਂ ਛਕਦੇ। ਕਿਸੇ ਚੀਜ਼ ਉੱਤੇ ਮਨ ਮੰਨ ਗਿਆ ਤਾਂ ਆਪਾਂ ਉਹ ਕਰਮ ਕਰਦੇ ਹਾਂ। ਜਿਨ੍ਹਾਂ ਦਾ ਮਨ ਨਾਮ ਦੇ ਵਿੱਚ ਮੰਨ ਗਿਆ, ਵੀ ਮੇਰਾ ਮਨ ਨਾਮ ਵਿੱਚ ਮੰਨ ਗਿਆ ਕਿ ਨਾਮ ਬੜੀ ਵੱਡੀ ਸ਼ਕਤੀ ਹੈ, ਨਾਮ ਦੇ ਨਾਲ ਇਉਂ ਹੋ ਜਾਂਦਾ ਹੈ, ਨਾਮ ਦੇ ਨਾਲ ਇਉਂ ਹੋ ਜਾਂਦਾ ਹੈ, ਉਹ ਬੰਦਿਆਂ ਨੂੰ ਫਿਰ ਨਾਮ ਦੇ ਜਦੋਂ ਗਿਆਨ ਹੋ ਜਾਂਦਾ, ਫਿਰ ਜਦੋਂ ਨਾਮ ਦੀ ਤਾਕਤ ਦਾ ਪਤਾ ਲੱਗਦਾ ਹੈ, ਜਦੋਂ ਨਾਮ ਦਾ ਪਤਾ ਲੱਗ ਗਿਆ ਕਿ ਨਾਮ ਨੇ ਸ੍ਰਿਸ਼ਟੀ ਰਚੀ ਹੈ, ਨਾਮ ਨੇ ਮੈਨੂੰ ਸਭ ਕੁਝ ਦਿੱਤਾ ਹੈ, ਅੱਜ ਉਹ ਮੈਂ ਬੋਲਦਾ ਹਾਂ ਇਹ ਨਾਮ ਕਰਕੇ ਬੋਲਦਾ ਹਾਂ, ਸੁਣਦਾ ਹਾਂ ਨਾਮ ਕਰਕੇ ਸੁਣਦਾ ਹਾਂ, ਜੋ ਕੁਝ ਹੈ ਸਭ ਨਾਮ ਕਰਕੇ ਜੇਤਾ ਕੀਤਾ ਤੇਤਾ, ਨਾ ਮਿਣ ਨਾਵੈ ਨਾ ਹੀ ਕੋ ਥਾਉ। ਜਦੋਂ ਇੰਨਾ ਗਿਆਨ ਹੋ ਜਾਂਦਾ ਬੰਦੇ ਨੂੰ ਕਿ ਨਾਮ ਇੰਨਾ ਵੱਡਾ ਹੈ, ਤਾਂ ਉਹ ਆਪੇ ਆਖਣ ਲੱਗ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ। ਹੁਣ ਮਹਾਰਾਜ ਕਹਿੰਦੇ ਜੇ ਕੋਈ ਮੰਨਣ ਕਰਨਾ ਜਾਣੇ ਮਨ ਦੇ ਵਿੱਚ, ਜੇ ਕੋਈ ਉਹ ਚਾਹੁੰਦਾ ਕਿ ਮੈਂ ਪਰਮੇਸ਼ਰ ਦੇ ਦਰਸ਼ਨ ਕਰਾਂ, ਜਾਂ ਕੋਈ ਮਨ ਦੇ ਅੰਦਰ ਦੇਖਣਾ ਚਾਹੁੰਦਾ ਹੈ, ਤਾਂ ਐਸੇ ਨਾਮ ਦਾ ਸ਼ਰਵਣ ਕਰਕੇ, ਉਹਦਾ ਮੰਨਣ ਕਰਕੇ, ਉਹਦਾ ਨਿਧਿਆਸਣ ਕਰਕੇ, ਕਮਾਈ ਕਰਕੇ, ਫਿਰ ਉਹ ਪਰਮੇਸ਼ਰ ਨੂੰ ਜਾਣ ਸਕਦਾ। ਇਸ ਤਰ੍ਹਾਂ ਇਕੱਲਾ ਇਹ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਕਰ ਲਿਆ, ਪਹਿਲਾਂ ਮੂੰਹ ਨਾਲ ਵਾਹਿਗੁਰੂ ਕਹਿਣਾ, ਕੰਨਾਂ ਨਾਲ ਸੁਣਨਾ, ਮਨ ਨਾਲ ਵਿਚਾਰ ਕਰਨਾ ਕਿੰਨਾ ਕੁ ਵੱਡਾ ਹੈ ਵਾਹਿਗੁਰੂ। ਪਰ ਇਹਦੇ ਵਾਸਤੇ ਕਥਾ ਸੁਣਨ ਦੀ ਬਹੁਤ ਲੋੜ ਪੈਂਦੀ, ਬਾਣੀ ਪੜ੍ਹਨ ਦੀ ਲੋੜ ਪੈਂਦੀ ਹੈ। ਹੁਣ ਜ਼ਿਆਦਾ ਆਪਾਂ ਨੂੰ ਪਤਾ ਹੀ ਨਹੀਂ ਕਿ ਵਾਹਿਗੁਰੂ ਇੱਕ ਓਂਕਾਰ, ਪਹਿਲਾਂ ਨਹੀਂ ਸੀ ਗਿਆਨ, ਉਦੋਂ ਆਪਾਂ ਸੁਭਾਵਕ ਇੱਕ ਓਂਕਾਰ ਨੂੰ ਦੇਖ ਕੇ ਇੰਨਾ ਕਰੰਟ ਨਹੀਂ ਲੱਗਦਾ। ਜਦੋਂ ਇੱਕ ਓਂਕਾਰ ਦੇ ਅਰਥ ਸੁਣੀ ਗਏ ਆਪਾਂ, ਹੁਣ ਆਪਾਂ ਨੂੰ ਇੱਕ ਓਂਕਾਰ ਬਹੁਤ ਵੱਡਾ ਲੱਗਦਾ। ਇਹਦੇ ਇੱਕ ਓਂਕਾਰ ਵਾਹਿਗੁਰੂ, ਇਹ ਅੱਖਰ ਛੋਟੇ ਨਹੀਂ ਹਨ ਕਿਤੇ। ਜਪਜੀ ਸਾਹਿਬ ਮੈਂ ਹਰੇਕ ਬੰਦਾ ਕਹਿਣਾ, ਮੈਂ ਤਾਂ ਜਪਜੀ ਸਾਹਿਬ ਉਈ ਪੜ੍ਹਦੇ ਹਾਂ ਸੌਖਾ ਹੀ। ਹੁਣ ਕਹਿੰਦੇ ਨਹੀਂ, ਜਪਜੀ ਸਾਹਿਬ ਬਹੁਤ ਔਖਾ, ਜਾਪ ਸਾਹਿਬ ਸੌਖਾ। ਹਲੇ ਜਾਪ ਸਾਹਿਬ ਤਾਂ ਬਹੁਤੇ ਤੋਂ ਬਹੁਤ 6 ਇਸ ਟਾਈਮ ਬਣੀਆਂ ਅਰਥਾਂ ਦੀਆਂ, ਅਤੇ ਜਪਜੀ ਸਾਹਿਬ ਦੀਆਂ ਭਾਵੇਂ 100 ਵੀ ਬਣਾ ਲਈਏ ਤਾਂ ਵੀ ਥੋੜ੍ਹੀਆਂ ਨੇ, ਕਿਉਂਕਿ ਇਹ ਤਾਂ ਵਿਸਥਾਰ ਬਹੁਤ ਜ਼ਿਆਦੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਅਰਥਾਂ ਨੂੰ ਸ਼ਰਵਣ ਕਰਦੇ ਹਾਂ, ਓਨਾ ਹੀ ਆਪਣੇ ਮਨ ਦੇ ਅੰਦਰ ਜਪਜੀ ਸਾਹਿਬ ਪ੍ਰਤੀ ਸਤਿਕਾਰ ਬਣਦਾ ਹੈ। ਸਤਿਕਾਰ ਦੇ ਨਾਲ ਫਿਰ ਜਪਜੀ ਸਾਹਿਬ ਦੇ ਅਰਥਾਂ ਦੀ ਵਿਚਾਰ ਕਰਦੇ ਹਾਂ, ਵਿਚਾਰ ਕਰਦਿਆਂ ਕਰਦਿਆਂ ਫਿਰ ਆਪਣੇ ਮਨ ਦੇ ਅੰਦਰ ਭਾਵਨਾ ਬਣ ਕੇ ਇਕਾਗਰਤਾ ਪ੍ਰਾਪਤ ਹੁੰਦੀ ਹੈ। ਸੋ ਵਾਹਿਗੁਰੂ ਮੰਤਰ ਪ੍ਰਤੀ ਵੀ ਆਪਣੇ ਮਨ ਦੇ ਅੰਦਰ ਪ੍ਰੇਮ ਹੋ ਜਾਏ, ਜੇ ਭਾਵਨਾ ਬਣ ਜਾਏ ਤਾਂ ਮਨ ਦੀ ਇਕਾਗਰਤਾ ਹੋ ਸਕਦੀ ਹੈ ਕਿ ਜਿਹਦਾ ਨਾਂ ਲੈਂਦੇ ਹੈ ਉਹ ਬਹੁਤ ਵੱਡਾ ਹੈ ਕਿ ਛੋਟੇ ਜਿਹਾ ਨਾਂ ਨਹੀਂ। ਆਮ ਬੰਦੇ ਜਿਹੜੇ ਨੇ ਸੰਸਾਰੀ ਜੇ ਉਹ ਆਪਣੇ ਮਾੜੇ ਮੋਟੇ ਅਹੁਦੇਦਾਰ ਨੂੰ ਕਿਸੇ ਨੂੰ ਵੱਡਾ ਕਹੀ ਜਾਣਗੇ, ਫਲਾਨਾ ਆ ਗਿਆ, ਫਲਾਨਾ ਚਲਿਆ ਗਿਆ, ਉਹਨਾਂ ਦੇ ਮਨ ਦੇ ਉੱਤੇ ਉਹਨਾਂ ਦਾ ਹੀ ਪ੍ਰਭਾਵ ਬਣਿਆ ਹੋਇਆ। ਪਰ ਜਿਨ੍ਹਾਂ ਦੇ ਮਨ ਦੇ ਉੱਤੇ ਵਾਹਿਗੁਰੂ ਦਾ ਪ੍ਰਭਾਵ ਬਣ ਜਾਂਦਾ ਹੈ ਕਿ ਵਾਹਿਗੁਰੂ ਕਿੱਡਾ ਕੁ ਵੱਡਾ ਹੈ, ਉਹ 24 ਘੰਟੇ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਨੇ, ਕਿਉਂਕਿ ਉਹਨਾਂ ਦੇ ਭਾਣੇ ਦੁਨੀਆਂ ਤਾਂ ਹੈ ਹੀ ਨਹੀਂ। ਬਸ ਉਹਨਾਂ ਨੂੰ ਤਾਂ ਇੱਕੋ ਹੀ ਚੀਜ਼ ਨਜ਼ਰ ਆਉਂਦੀ ਹੈ ਸਾਰੇ ਪਾਸੇ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।